हां जी, 15वीं पौड़ी की शुरुआत है जी। दुआ दस्त मुंद्रा मन औतूता, एहन इस जागे कवह न सूता।
दुआ दस्त मुद्रा उन्होंने 12 होंगे ना पूजते मूर्तियां, फोटो की मुद्रा बनाई होंगी है। जो हम 5 कोई घोड़े बना दू, अड्डा तरह के घोड़े हो गए, किसी का ध्यान किधर हो, किसी का मुंह किधर चक्या हो, किसी का किवे हो, ऐ बना मुद्रा होंगी। 12 प्रकार की मुद्रा देना की कहने ना, 12 धोने ने इन्हों ने, 12 प्रकार की मुद्रा है इन्हों की। आ जे एक्टर होंगे ने कोई मुद्रा ही बनाते ने, कदे रोन वाली, कदे हसन वाली, कदे क्रोध वाली, कदे कैसे वाली, मुद्रा ही होंगी और की होंगी।
12 में जोगी फरमाए उही है जी,
उही है, उही
है। इथे दुआ दस मुस्त
आई बस गल है, गल्ला उही मुड़ मुड़ कही हुई ने, निशाना उन्होंने बनाया हुआ, किसी ने प्रथाए कही हुई है हर एक गल।
ठीक है जी, औतूता भी ता ही आ रही अक्सर,
औतूता अकल के दुश्मन कहने।
अच्छा जी,
कहना अकल तो कम नहीं लेना, जोगी कहना अकल तो कम नहीं लेना, बस
समुद्रा ही बना लेनी।
मुद्रा बनाई जाओ, अकली साहब से भी अकली पाई मान, अकली पढ़ के बुझी, अकली की चैतान नानक आखे राह, और गल शैतान शैतान ता ही हो गए ना जोगी। अकल तो कम, अकल तो कम जा, चेले को पता लेना नहीं, चेला कहते इन पछाण लूगा जोगी की चाली, अकल तो कम लैन तो बंद करते लोग।
अपने भी यही कहने भी बाणी पढ़ी जो, पढ़ी जो आप ही समझ आ जूगी।
संत भी कहने ने अकल तो कम ना, उन्होंने जो आए हुए सारे कोई ने कपड़े ही बदले हुए ने। हाँ जी,
एहन इस जागे कवह न सूता,
कहने ने सौंदे जी असि कहा दिन रात जागते ही रहने,
मन धूता होया हो, पर हूं लोगों नु कहने भी असि जागते हैं। जागत जाग रहे लिब लाए, गुर परचे तिस काल ना खाए।
जागता हो है जे जाग रहे, वाकई जागता हो है। ਉਹਦੀ ਨਿਸ਼ਾਨੀ ਕੀ ਹੈ? ਲਿਵ ਲੱਗੀ ਹੋ ਰਹੇ, ਜਿੰਨਾ ਚਿਰ ਲਿਵ ਲੱਗੀ ਹੈ ਉਹਨਾਂ ਚਿਰ ਚੱਲਦਾ, ਜੇ ਲਿਵ ਨੀ ਉਹ ਤਾਂ ਉੱਤੇ ਦੀ ਲਿਵ ਤਾਂ ਲੱਗੀ ਹੋਣੀ ਹੋਈ ਕਿਤੇ, ਉਹ ਤਾਂ ਕਦੇ ਕਦੇ ਲਿਵ ਲਾਉਣ ਨੂੰ ਬੈਠਦਾ, ਥੋੜੀ ਉਹਦੀ ਚਿਰ ਕੋਸ਼ਿਸ਼ ਕਰਦਾ। ਤਾਂ ਉਹਨਾਂ ਨੂੰ ਕਿਹਾ ਤਾ ਵੀ ਤੁਸੀਂ ਸੁਣੋ, ਸੁਣ ਕਹੇ ਸਭ ਕੋਈ ਆਨਾ ਤੂੰ ਸੁਣ, ਕਹਾ ਆਨਾ ਤੂੰ ਸੁਣ ਹੋ ਜਾਵੇ, ਲਿਵ ਲੱਗੀ ਹੋ ਰਹੇ ਟੁੱਟੇ ਹੀ ਨੂੰ, ਉਹ ਹੈ ਜਾਗਦਾ, ਸਤਿਗੁਰ ਜਾਗਦਾ ਹੈ ਦਿਓ। ਜਾਗਦੇ ਜਾਗ ਰਹੇ ਲਿਵ ਲਾਏ, ਲਿਵ ਲੱਗੀ ਰਹੇ ਉਹ ਜਾਗਦਾ ਹੁੰਦਾ, ਐਵੇਂ ਨੀ ਜਾਗਦਾ ਹੈ ਉਹ ਤੂੰ ਕੇ ਨੀ ਜਾਗਣਾ ਕਹੀਦਾ ਹੁੰਦਾ। ਹਾਂਜੀ
ਹਾਂਜੀ, ਜਾਗਤ ਜਾਗ ਰਹੇ ਲਿਵ ਲਾਏ, ਗੁਰ ਪਰਚੇ ਤਿਸ ਕਾਲ ਨਾ ਖਾਏ।
ਜਿਹੜਾ ਗਿਆਨ ਦੇ ਪਰਚੇ ਚ ਰਹੇ, ਸ਼ਬਦ ਵਿਚਾਰ ਚ ਜੁੜਿਆ ਰਹੇ, ਉਹਨੂੰ ਕਾਲ ਖਾਂਦਾ ਹੀ ਨੀ। ਹਰ ਹਰ ਨਾਮ ਚ ਪਰਤਿਆ ਕਛੁ ਨ ਕਹੇ ਜਮ ਕਾਲ, ਨਾਨਕ ਮਨ ਤਨ ਸੁਖ ਵਸੇ ਅੰਤਹਿ ਮਿਲੇ ਗੋਪਾਲ। ਜਿਵੇਂ ਖਾ ਜੂਗਾ ਕਾਲ, ਕਹਿੰਦੇ ਜੇ ਸ਼ਬਦ ਵਿਚਾਰ ਜੁੜਿਆ ਰਹੇ, ਪਤਾ ਹੀ ਨੀ ਰਹਿੰਦਾ ਸਰੀਰ ਐ ਛੁੱਟ ਜਾਂਦਾ ਜਿਵੇਂ ਸੱਪ ਕੰਨੀ ਛੱਡ ਜਾਂਦਾ। ਜੇ ਧਿਆਨ ਹੋਊ ਸਰੀਰ ਚ, ਉਸ ਵੇਲੇ ਤਾਂ ਸਰੀਰ ਵੱਲ ਨੂੰ ਉਹ ਤਾਂ ਜਾਊਗਾ, ਜੇ ਸਰੀਰ ਚ ਹੈ ਨੀ ਉਹ ਜੁੜਿਆ, ਤਿਰਕੁਟੀ ਚ ਹੈ ਨੀ ਉਹ ਜੁੜਿਆ ਹੋਇਆ। ਹਾਂਜੀ,
ਅਤੀਤ ਪਏ ਮਾਰੇ ਬੈਰਾਈ, ਪ੍ਰਵੰਤ ਨਾਨਕ ਤੈ ਲਿਵ ਲਾਈ।
ਅਤੀਤ ਪਏ ਮਾਰੇ ਬਹਿਰਾਈ, ਅਜੇ ਬਹਿਰਾਈ ਨੇ ਨਾ ਇੱਥੇ ਮਾਇਆ ਚ ਬੰਨ ਕੇ ਰੱਖਣ ਵਾਲੇ ਵਿਕਾਰ, ਇਹਨਾਂ ਨੂੰ ਮਾਰ ਲਵੇ ਪਹਿਲਾਂ ਸਾਰਿਆਂ ਨੂੰ, ਜਿੰਨਾ ਜਿਹੜੇ ਜਿਉਂਦੇ ਨੇ ਨਹੀਂ ਉਹਨਾਂ ਚ ਜਾਣ ਦਿੰਦੇ। ਇਹਨਾਂ ਨੇ ਤਾਂ ਥੋੜੇ ਹਰਕੜੀਆਂ ਲਾਈਆਂ ਨੇ, ਉੱਥੋਂ ਉਹਦੇ ਬੰਨਿਆ ਹੋਇਆ, ਮਾਇਆ ਨਾਲ ਜੋੜਿਆ ਹੋਇਆ। ਤੁਸੀਂ ਕਿਵੇਂ ਅਤੀਤ ਆਪਣੇ ਚਲੇ ਜਾਓਗੇ, ਛੱਡ ਕੇ ਸੱਚਖੰਡ ਕਿਵੇਂ ਚਲੇ ਜਾਓਗੇ? ਸੱਚਖੰਡ ਤੋਂ ਆਇਆ, ਸੱਚਖੰਡ ਜਾਊਗਾ, ਤਾਂ ਚ ਪਹਿਲੇ ਜਿਹੜੇ ਰੋਕਣ ਵਾਲੇ ਨੇ ਮਾਰ ਲਵੇ, ਸੱਚਖੰਡ ਦੇ ਜਿਹੜੇ ਰਾਹ ਦੇ ਰੋੜੇ ਨੇ ਬਣੇ ਹੋਏ ਉਹਨਾਂ ਨੂੰ ਮਾਰ ਲਵੇ ਪਹਿਲਾਂ। ਉਹ ਸਾਰੇ ਗਿਆਨ ਨੇ ਰੋਕਣ ਵਾਲੇ ਨੇ, ਇਹਨਾਂ ਨੂੰ ਮਾਰ ਲਵੇ। ਫਿਰ ਜਿਹੜੀ ਮੱਤਾਂ ਰੋਕਣ ਵਾਲੀਆਂ ਨੇ ਇਹਨਾਂ ਨੂੰ ਪਹਿਲਾਂ ਮਾਰ ਲਵੇ। ਨਾਨਕ ਬੇਨਤੀ ਕਰਦਾ ਲਿਖ, ਕਹਿੰਦੇ ਭਾਈ ਤਾਂ ਲੱਗੂਗੀ, ਮਾਰੇ ਕਹਿ ਕੇ ਪ੍ਰਣਵਤ ਕਹਿ ਤਾਂ ਫਿਰ ਉਹ ਵੀ ਐਂ ਨਾ ਕਹਿਣ ਪਾਰ ਕਰਦਾ ਨਾਨਕ।
ਅੱਛਾ,
ਦੂਏ ਪਾਸੇ ਵੀ ਲੈ ਜਾਓ ਇਹਨਾਂ ਨੂੰ, ਚਾਹੇ ਉਪਦੇਸ਼ ਚੰਗੀ ਗੱਲ ਦੱਸੇ ਤੁਹਾਨੂੰ, ਜਦ ਪੈਂਦੀ ਹੈ ਨਾ ਥੋੜੀ ਜਿਹੀ ਇਹਨਾਂ ਤੇ ਹੰਕਾਰ ਤੇ ਸੱਟ ਪੈ ਜਾਂਦੇ, ਇਹ ਤਾਂ ਹੰਕਾਰੀ ਹੈ, ਐਂ ਨੀ ਕਹਿੰਦੇ ਵੀ ਸਾਡੇ ਹੰਕਾਰ ਤੇ ਸੱਟ ਮਾਰ।
ਠੀਕ ਹੈ ਜੀ, ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ,
16ਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਦੁਬਾਰਾ ਦੁਆਦਸ਼ੀ ਤੇ ਆਏ ਜੀ। ਦੁਆ ਦਸੀ ਦਇਆ ਦਾਨ ਕਰ ਜਾਣਾ ਬਾਹਰ ਜਾਤੋਂ ਭੀਤਰ ਆਣਾ।
ਦੁਆ ਦਸੀ ਬਾਰਵੇਂ ਨੰਬਰ ਦੀ ਇੱਕ ਗੱਲ ਹੋਰ ਹੈ ਕਹਿੰਦੇ ਹੋਰ ਦੂਜੀ ਦਇਆ ਦਾਨ ਕਰ ਜਾਣਾ। ਦਇਆ ਦਾਨ ਕੀ ਹੈ, ਦਇਆ ਕੀ ਹੈ, ਦਾਨ ਕੀ ਹੈ, ਇਹਨੂੰ ਕਰਨਾ ਜਾਣ ਲਵੇ। ਕਾਹਦਾ ਦਾਨ ਕਰਨਾ, ਦਇਆ ਕੀ ਹੁੰਦੀ ਹੈ, ਦਇਆ ਦਾਨ ਦੀ ਜਾਣਕਾਰੀ ਲੈ ਲੋ ਕੀ ਹੁੰਦਾ। ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਹੋ, ਜੀ ਵਾਸਤੇ ਦਇਆ ਕਰੋ, ਜੀ ਵਾਸਤੇ ਹੀ ਦਾਨ ਕਰੋ। ਸਰੀਰ ਤੇ ਭੁੱਖੇ ਤੇ ਪੈਰ ਲੰਗੇ ਨੇ, ਜੁੱਤੀ ਲੈ ਲੋ, ਇਹਨੂੰ ਜੀ ਦੀ ਦਇਆ ਨਹੀਂ ਹੈ, ਇਹ ਸਰੀਰ ਤੇ ਦਇਆ, ਮਾਇਆ ਦੀ ਦਇਆ। ਉਹਨੂੰ ਜੰਮਣ ਮਨ ਤੇ ਕੱਢੋ ਬਾਹਰ, ਇਹ ਹੈ ਜੀ ਦੀ ਦਇਆ। ਉਹਨੂੰ ਸੱਚ ਦਾ ਗਿਆਨ ਦੋ, ਗੁਰਮਤ ਦਾ ਗਿਆਨ ਦੋ, ਫਿਰ ਪੁੰਨ ਦਾਨ ਹੈ ਉਹ। ਨਾਮਦਾਨ ਸ਼ਰਨ ਤਾਂ ਹੀ ਹੈ ਨਾ, ਗੁਰੂ ਦੇ ਨਾਮਦਾਨ ਸ਼ਰਨ ਕਹਿੰਦੇ ਹੀ ਨਹੀਂ ਹੈ। ਉਹਦਾ ਬਾਹਰ ਲਈ ਦਾਨ, ਆਟੇ ਉੱਤੇ ਖਾਣ ਪੀਣ ਦਾ ਹੀ ਦਾਨ ਹੈ, ਖਾਣ ਪਹਿਨਣ ਦਾ। ਹਾਂਜੀ,
ਬਾਹਰ ਜਾਤੋਂ ਭੀਤਰ ਆਣਾ,
ਜਾਂਦਾ ਨਾ ਧਿਆਨ ਪਦਾਰਥਾਂ ਵੱਲ ਤਾਂ ਅੰਦਰ ਆਊਗਾ। ਜੇ ਦਇਆ ਔਰ ਦਾਨ ਨੂੰ ਜਾਣ ਲਈ ਸਮਝ ਲਈ ਕੀ ਹੁੰਦਾ, ਮੰਗਣਾ ਕੀ ਹੈ, ਨਾ ਮੰਗਣਾ, ਹੋਰ ਨੀ ਕੁਛ ਮੰਗਣਾ,
ਠੀਕ ਹੈ।
ਦਇਆ ਦਇਆ ਕਰ, ਨਾਮ ਦੇ, ਫਿਰ ਦੇਖਾਂ ਭਲਾ ਕਿਵੇਂ ਚਲਿਆ ਜਾਊ। ਬਾਹਰ ਧਿਆਨ, ਬਾਹਰ ਧਿਆਨ ਜਾ ਜਾਂਦਾ, ਜਾਂ ਬਾਹਰੋਂ ਮੰਗਦਾ, ਪੁੱਤ ਮੰਗਦਾ, ਇਹ ਮੰਗਦਾ, ਸੰਸਾਰੀ ਸੁੱਖ ਮੰਗਦਾ, ਕੋਈ ਕਾਰ ਮੰਗਦਾ, ਕੋਈ ਕੁਛ ਮੰਗਦਾ, ਪਦਾਰਥਾਂ ਬਾਹਰ ਲੈ ਮੰਗਦਾ। ਹਾਂਜੀ,
ਕਿਉਂਕਿ ਚੇਤਨ ਦੀ ਦਇਆ ਔਰ ਚੇਤਨ ਦਾ ਦਾਨ ਜਾਣੇ,
ਗੱਲ ਤਾਂ ਸਾਰੀ ਚੇਤਨ ਦੀ ਹੋ ਰਹੀ ਹੈ। ਗੁਰਬਾਣੀ ਚ ਦੁਆ ਹੈ ਹੀ ਨਹੀਂ, ਇਹ ਤਾਂ ਲਿਆ ਵਾੜਿਆ ਇਹਨਾਂ ਨੇ ਜਾਣ ਕੇ, ਪੜਤ ਨੇ ਲਿਆ ਕੇ ਬਾੜਤਾ।
ਜੋਗੀਆਂ ਨੂੰ ਵੀ ਇਸ ਗੱਲ ਦਾ ਭਰਮ ਹੀ ਸੀਗਾ, ਹੈ ਨਾ।
ਜੋਗੀ ਤਾਂ ਬਚਾਰੇ ਸਰੀਰ ਨਾਲ ਜੁੜੇ, ਘਰ ਬਾਰ ਛੱਡ ਕੇ ਰਾਜਿਆਂ ਦੇ ਛਡਾ ਤੇ ਰੋਵੇ, ਰਾਜਿਆਂ ਕੰਨ ਪੜਾਏ, ਘਰ ਮੰਗਦੇ ਭਿੱਖਿਆ ਜਾਏ, ਭਿੱਖਿਆ ਕਿਉਂ ਮੰਗਦੇ ਨੇ ਜਾ ਕੇ,
ਬਾਹਰ ਸਰੀਰ ਨਾਲ ਜੁੜੇ ਹੋਏ।
ਹਾਂਜੀ,
ਠੀਕ ਹੈ ਜੀ। ਵਰਤੀ ਵਰਤ ਰਹਿ ਨਹਿ ਕਾਮ, ਅਜੱਪਾ ਜਾਪ ਜਪੈ ਮੁਖੀ ਨਾਮ।
ਉਹਨੇ ਤੇ ਹੋਰ ਪੰਗਾ ਪਾਤਾ, ਅਜੱਪਾ ਜਾਪ ਕਹਿਤਾ, ਕਰੋ ਅਜੱਪਾ ਜਾਪ। ਉਹ ਕਹਿੰਦੇ ਜਪਣ ਵਾਲਾ ਜਾਪ ਹੈ ਹੀ ਨਹੀਂ, ਲੈ ਲੋ ਪਾਈ ਵੜਕਾ। ਅਜੱਪਾ ਜਾਪ ਨੂੰ ਦੱਸੋ ਕੀ ਹੁੰਦਾ, ਅਜੱਪਾ ਜਪਿਆ ਨਹੀਂ ਜਾਂਦਾ ਹੈ ਜਿਵੇਂ ਲੋਕ ਜਪਦੇ ਨੇ ਸੰਸਾਰ ਦੇ। ਵਰਤੀ ਵਰਤ ਰਹਿ ਨਿਹ ਕਾਮ, ਕਾਮਨਾ ਤਿਆਗ ਕੇ, ਕੋਈ ਇੱਛਾ ਸਭ ਤਿਆਗ ਕੇ ਸੰਸਾਰ ਦੀ, ਫੇਰ ਮਾਇਆ ਦੇ ਵਰਤ ਰੱਖੇ। ਉਹ ਪਹਿਲਾਂ ਵਰਤ ਦੀ ਗੱਲ ਕੀਤੀ ਹੈ, ਇਕਾਦਸ਼ੀ ਦੀ, ਇਕਾਦਸ਼ੀ ਦੇ ਵਰਤ ਦੀ ਗੱਲ ਕੀਤੀ, ਦੁਬਾਰਾ ਫੇਰ ਹੋਰ ਗੱਲ ਕੀਤੀ ਹੈ ਦੁਆਦਸ਼ੀ ਜਾ ਕੇ। ਕੋਈ ਸੰਸਾਰ ਦੀ ਕਾਮਨਾ ਨਾ ਰੱਖੇ ਵਰਤ ਰੱਖਣ ਵਿੱਚ, ਜੇ ਸੰਸਾਰ ਦੀ ਕਾਮ ਫਿਰ ਵਰਤੇ ਨਹੀਂ ਹੈ। ਜੇ ਬਾਹਰਲੀ ਕਾਮਨਾ ਕੋਈ ਕਾਮਨਾ ਹੈ, ਇਹਨਾਂ ਨੇ ਤਾਂ ਚਾਰ ਪਦਾਰਥਾਂ ਚ ਕਾਮਨਾ ਬਾਲ ਲਈ, ਕਾਮ ਬਾਲ ਲਿਆ, ਦੇਹ ਕਾਮ, ਕਾਮਲੇ ਮੰਮੇ ਨੂੰ ਔਂਕੜ ਹੈ, ਬਾਲ ਲਿਆ, ਧਰਮ ਅਰਥ ਕਾਮ, ਜੇ ਕਾਮਨਾ ਹੈ ਮੁਕਤੀ ਕਿੱਥੇ ਉੱਥੇ, ਇਹਨਾਂ ਚਾਰ ਪਦਾਰਥਾਂ ਚ ਬਾਲਿਆ ਹੋਇਆ, ਤਾਂ ਹੀ ਬਾਲਿਆ ਹੋਇਆ ਨਾ ਚਾਰ ਪਦਾਰਥਾਂ ਚ। ਅਦਮ ਚਿਰਨਾਲੀ ਸੀ ਨਾ ਬ੍ਰਾਹਮਣੀ, ਅਦਮ ਚਿਰਨਾਲੀ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟ ਆਈ, ਅੱਧੀ ਸੂਦੀ ਅੱਧੀ ਸ੍ਰੇਸ਼ਟ ਆਈ ਹੈ, ਅੱਧਾ ਗਿਆਨ ਗੁਰਬਾਣੀ ਦਾ ਰੱਖ ਲਿਆ, ਅੱਧਾ ਉਹ ਬਾਲ ਲਿਆ ਲੈ ਕੇ। ਆਪਾਂ ਵਿਰੋਧੀ ਟੀਕੇ ਨੇ, ਤਾਂ ਆਪਾਂ ਵਿਰੋਧਾ ਭਾਸ ਹੈ ਟੀਕੇ ਸਾਰਿਆਂ ਚ। ਅਜਪਾ ਜਾਪ ਜਪੈ ਮੁਖ ਨਾਮ, ਮੁਖੀ ਨਾਮ, ਮੁਖ ਦੁਆਰਾ ਨਹੀਂ ਹੈ।
ਅੱਛਾ ਜੀ,
ਹਾਂ, ਮੁਖੀ ਨਾਮ ਹੈ, ਸਭ ਦਾ ਮੁਖੀ ਹੈ। ਅਜਪਾ ਜਾਪ ਜਪੈ, ਅਜਪਾ ਜਾਪ ਜਪੈ, ਜਿਹੜਾ ਜਪਿਆ ਨਹੀਂ ਜਾਂਦਾ, ਨਾਨਕ ਗੁਰਮੁਖ ਨਾਮ ਜਪਿਆ। ਇੱਕ ਵਾਰ ਸਮਝਣ ਦੀ ਗੱਲ ਹੈ, ਇੱਕ ਵਾਰ ਸਮਝ ਲਵੇ ਜੇ, ਫਿਰ ਉਹ ਸਮਝਿਆ ਹੋਇਆ ਅਜਪਾ ਜਾਪ, ਉਹਦੇ ਵੱਲ ਧਿਆਨ ਟਿਕਿਆ ਰਹਿੰਦਾ। ਮੁਖੀ ਨਾਮ, ਜਿਵੇਂ ਵੇਦਾਂ ਦੇ ਨਾਮ ਉੱਤਮ, ਜਿਹੜਾ ਉੱਤਮ ਨਾਮ ਹੈ ਉਹ ਇੱਥੇ ਉਹਨੂੰ ਮੁਖੀ ਨਾਮ ਕਹਿਤਾ। ਇਹਨਾਂ ਨੇ ਅਰਥ ਕਰਤਾ ਮੁਖ ਦੁਆਰਾ, ਮੁਖ ਦੁਆਰਾ ਤਾਂ ਫਿਰ ਜਪਾ ਜਪ ਰਿਹਾ ਨਾ, ਫਿਰ ਜਪਿਆ ਜਾਂਦਾ। ਜੇ ਮੁਖ ਦੁਆਰਾ ਅਰਥ ਕਰੋਗੇ ਜਪਾ ਜਪ ਨਹੀਂ ਬਣਦਾ, ਫਿਰ ਉਹ ਨਹੀਂ ਜਪਾ ਜਪ ਬਣ ਸਕਦਾ, ਇਹ ਜਪਾ ਜਾਪ ਹੈ। ਇੱਥੇ ਮੁਖ ਦੁਆਰਾ ਨਹੀਂ ਅਰਥ, ਹੁਣ ਮੁਖੀ ਹੈ, ਸਭ ਦਾ ਮੁਖੀ ਜਾਂ ਨਾਮ ਹੈ ਨਾ, ਨਾਮ ਸਾਰੀਆਂ ਮੱਤਾਂ ਦਾ ਕਾਲ ਹੈ ਇਹ, ਮਤਾਂਤ ਸਾਰੀਆਂ ਮਤਾਂ ਦਾ ਅੰਤ ਕਰਨ ਵਾਲਾ ਕੇਵਲ ਹਰ ਨਾਮ, ਤਾਂ ਨਾਮ ਹੈ ਤੇ ਸਾਰੀਆਂ ਮਤਾਂ ਨੂੰ ਫੇਲ ਕਰ ਦਿੰਦਾ ਹੈ, ਉਹਨਾਂ ਦੀ ਖੋਟ ਦੱਸ ਦਿੰਦਾ ਹੈ, ਉਹਨਾਂ ਤੇ ਵਿਸ਼ਵਾਸ ਨਹੀਂ ਰਹਿੰਦਾ ਜਨਤਾ ਦਾ, ਆਪੇ ਖਤਮ ਹੋ ਗਈ। ਇਹ ਉਹ ਅਨੁਸੀ ਨਾਮ ਜਿਹੜਾ ਸਾਰੀਆਂ ਮਤਾਂ ਦੇ ਗਿਆਨ ਸਾਰਿਆਂ ਦਾ ਕਾਲ ਹੈ,
ਠੀਕ ਹੈ, ਪਰ ਜੇ ਆਪਾਂ ਮੁੱਖ ਸਿਆਰੀ ਨਾਲ ਮੁੱਖ ਨਾਲ ਵੀ ਕਹੀਏ ਫੇਰ ਵੀ ਇਹ ਤਾਂ ਬੁੱਧੀ ਨਾਲ ਚੇਤਨ ਸੱਤਾ ਦੀ ਗੱਲ ਆ ਜਾਂਦੀ ਹੈ।
ਅਜਾ ਪੰਜਾਬ ਨਹੀਂ ਨਾ ਰਹਿਣਾ ਫਿਰ ਇਹ, ਉਹ ਅਰਥ ਜੇ ਕਰਕੇ ਉਹ ਦੂਜੇ ਪਾਸੇ ਜੋੜ ਦੇਣਗੇ, ਅਸੀਂ ਨੀ ਉਹ ਅਰਥ ਕਰ ਲਈ ਨੀ ਆਪਾਂ ਨੇ।
ਨਹੀਂ ਜਿਹੜਾ ਬੁੱਧੀ ਨਾਲ ਜਾਪਿਆ ਜਾਂਦਾ,
ਬੁੱਧੀ ਨੂੰ ਮੰਨਦੇ ਨੀ ਉਹ ਮੁੱਖ, ਉਹਨਾਂ ਨੇ ਅਰਥ ਕਰਨਾ।
ਅਜੱਪਾ ਜਾਪ ਜਪੈ ਮੁਖੀ ਨਾਮ,
ਹਾਂ ਮੁਖੀ ਨਾਮ ਹੈ ਜਿਹੜਾ ਸਾਰਿਆਂ ਦਾ ਮੁੱਖ ਹੈ ਨਾਮ, ਉਹ ਜਪਾ ਜਾਪ ਹੈ, ਉਹ ਸਮਝਣ ਦਾ ਵਿਸ਼ਾ ਹੈ, ਸਮਝਣਾ ਹੀ ਜਪਣਾ ਹੈ। ਜਿਵੇਂ ਜਪ ਸਾਡੇ ਜਪ ਨੂੰ ਔਂਕੜ ਹੈ, ਜਿਹੜਾ ਜਿੱਥੋਂ ਜਪਜੀ ਸਾਹਿਬ ਸ਼ੁਰੂ ਹੁੰਦੀ ਹੈ ਤਾਂ ਉਹ ਜਪ ਹੈ ਜਿਹੜਾ ਉਹਨੂੰ ਔਂਕੜ ਹੈ। ਉਹ ਜਪ ਤਾਂ ਅਸੰਖ ਕਹਿ ਤਾ, ਅਸੰਖ ਜਪ ਨੇ, ਜਿੰਨੀਆਂ ਮੱਤਾਂ ਨੇ ਅੱਡ ਅੱਡ ਉਹਨਾਂ ਦੇ ਜਪ ਨੇ। ਸਾਡਾ ਕਿਹੜਾ ਹੈ? ਸਾਡੇ ਵਾਲਾ ਮੁਖੀ ਹੈ ਸਭ ਦਾ,
ਗੁਰਮਤ ਨਾਮ ਹੈ।
ਹਾਂ ਗੁਰਮਤ ਵਾਲਾ ਜਿਹੜਾ ਜਪ ਹੈ ਨਾ, ਉਹ ਹੋਰ ਹੈ ਦੂਜਿਆਂ ਮਤਾਂ ਦੇ, ਹੋਰ ਹੋਣੇ ਨੇ ਆਪਣੇ ਆਪਣੇ ਨੇ ਸਭ ਦੇ। ਹਾਂਜੀ,
ਤੀਨ ਭਵਨ ਮੈਂ ਇੱਕੋ ਜਾਣਾ, ਸਭ ਸੁੱਚ ਸੰਜਮ ਸਾਚ ਪਛਾਣ।
ਤਿੰਨਾਂ ਭਵਨਾਂ ਦੇ ਵਿੱਚ ਜੋਤ ਇੱਕੋ ਹੀ ਹੈ, ਤੀਨ ਭਵਨ ਇੱਕ ਜੋਤੀ, ਜੋਤ ਇੱਕੋ ਹੀ ਜਾਣਾ ਤਿੰਨਾਂ ਭਵਨਾਂ ਚ। ਜੇ ਤਿੰਨਾਂ ਭਵਨਾਂ ਚ ਇੱਕ ਨੂੰ ਜਾਣ ਲਵੇ, ਸਭ ਸੁੱਚ ਸੰਜਮ ਸਾਚ ਪਛਾਣ, ਸਾਰੀਆਂ ਹੀ ਸੁੱਚਾਂ ਔਰ ਸੰਜਮ ਔਰ ਕੋਲ ਹੈ ਉਹਦੇ, ਸੰਜਮ ਔਰ ਸੁੱਚ ਦੀ ਫਿਰ ਉਹਨੂੰ ਲੋੜ ਨੀ ਆ। ਜਿਹੜੇ ਕਹਿੰਦੇ ਨੇ ਨਾ ਦੇ ਕੇ ਚੌਂਕਾ ਚ ਕੱਢੀ ਕਾਰ ਉੱਪਰ ਆਏ ਬੈਠੇ, ਉਹ ਚੌਂਕੇ ਚੁੱਕੇ ਦੀ ਕੋਈ ਲੋੜ ਨੀ ਹੈਗੀ, ਬਾਹਰ ਦੀ ਸੁੱਚ ਪਿੱਟ ਦੀ ਲੋੜ ਨੀ ਹੈ, ਨਾ ਬਾਹਰ ਸੰਜਮ ਦੀ ਲੋੜ ਹੈ ਜਿਹੜੇ ਲਈ ਫਿਰਦੇ ਨੇ। ਬਸ ਉਹ ਸੱਚ ਨੂੰ ਪਛਾਣ ਲੈਂਦਾ, ਜਿਹਨੇ ਸੱਚ ਨੂੰ ਪਛਾਣ ਲਿਆ, ਸਭ ਸੁੱਚ ਔਰ ਸਾਰੇ ਪ੍ਰਕਾਰ ਦੀ ਸੁੱਚ ਔਰ ਸਾਰੇ ਪ੍ਰਕਾਰ ਦੇ ਸੰਜਮ ਉਹਦੇ ਕੋਲ ਆ ਗਏ, ਉਹ ਤਾਂ ਵਿੱਚੇ ਆ ਜਾਂਦੇ ਨੇ। ਸਾਧਾਂ ਦਾ ਪ੍ਰਚਾਰ ਰਿਹਾ ਨੂੰ ਗੁਰਦੁਆਰਿਆਂ ਚ, ਸਾਡੇ ਤੇ ਪ੍ਰਭਾਵ ਉਹ ਹਿੰਦੂ ਮੰਨਦਾ ਪਿਆ ਹੈ। ਉਹ ਜੋ ਗੱਲ ਕਹੀ ਸੀ ਉਹ ਗਈ ਨੀ ਹੈ, ਮਾਇਆ ਦੀ ਉਹ ਗੱਲ ਆ ਗਈ ਤਾਂ ਫਿਰ ਰਹਿ ਤਾਂ ਪਖੰਡ ਕੇ ਸਿੱਖੀ ਕਿੱਥੇ ਰਹਿ ਗਈ।
ਠੀਕ ਹੈ ਜੀ, ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ,
12ਵੀਂ ਸ਼ੁਰੂ ਕਰਦੇ ਹਾਂ ਜੀ। ਤੇਰਸ ਤਰਵਰ ਸਮੁੰਦ ਕਿਨਾਰਾ, ਅੰਮ੍ਰਿਤ ਮੂਲ ਸਿਖਰ ਲਿਵ ਤਾਰਾ।
ਤੇਰਵੀਂ ਗੱਲ ਇਹ ਹੈ, ਤੇਰਵੀਂ ਧਰਤੀ ਆਪਾਂ ਕਹਿੰਦੇ ਜੀ,
ਹਾਂਜੀ,
ਜਗ ਤੋਂ ਨਿਆਰੀ ਗੱਲ ਹੈ ਕਰਤੀ ਆ ਜਿਹੜੀ ਤੇਰਸ ਹੈ, ਤੇਰਵੀਂ ਹੈ ਤੇ ਜ਼ਿਆਦਾ ਹੀ ਨਿਆਰੀ ਉਲਟੀ ਕਰਤੀ। ਕਹਿੰਦੇ ਰੁੱਖ ਹੈ ਕਿਹਦੇ? ਸਮੁੰਦਰ ਦੇ ਕੰਢੇ ਤੇ ਹੈ, ਨਾਰੀਅਲ ਦੇ ਪੇੜ ਹੁੰਦੇ ਸਮੁੰਦਰ ਦੇ ਕੰਢੇ ਤੇ।
ਹਾਂਜੀ,
ਨਾਰੀਅਲ ਦਾ ਤਾਂ ਹੀ ਬਲੀ ਆਦਮੀ ਵਾਲੀ ਬਲੀ ਹੈ, ਨਾਰੀਅਲ ਦੀ ਆਦਮੀ ਦੇ ਬਰਾਬਰ ਬਲੀ ਮੰਨੀ ਗਈ ਹੈ।
ਹਾਂਜੀ, ਤਾਂ ਨਾਰੀ ਮੇਲੇ ਭੰਨਦੇ ਆ
ਇਹਨਾਂ ਦੀ ਪਹਿਲਾਂ ਮੈਂ ਮੰਨੀ ਹੋਈ ਹੈ। ਸਰਵਰ ਰੁੱਖ ਹੈ ਕਹਿੰਦੇ ਸਮੁੰਦਰ ਦੇ ਕਿਨਾਰੇ ਤੇ ਖੜਾ ਹੈ, ਗੁਰਮਤ ਜਿਹੜੀ ਹੈ ਸਮੁੰਦਰ ਜਿੰਨਾ ਗਿਆਨ ਹੈ ਦਾ ਉਹਦੇ ਖੜਾ ਤਾਂ ਨੇੜੇ ਹੀ, ਹਿਰਦੇ ਚ ਜਾਂ ਰੁੱਖ ਹੈ ਤੇ ਹਿਰਦੇ ਵਿੱਚ ਸਮੁੰਦਰ ਹੈ, ਫਿਰ ਹੈ ਉਹਦੇ ਕੰਢੇ ਤੇ ਖੜਾ, ਹੋਰ ਕੀ ਹੈ? ਹਿਰਦਾ ਉਹਦਾ ਕਿਨਾਰਾ ਹੀ ਹੈ, ਸਮੁੰਦਰ ਦਾ ਕਿਨਾਰਾ ਹੀ ਹੈ, ਭਾਵ ਜਿਹੜਾ ਸੁਖ ਸਾਗਰ ਦਾ ਕਿਨਾਰਾ ਹੈ ਹਿਰਦਾ, ਹੁਣ ਜਿਹੜਾ ਸੰਤੋਖ ਦਾ ਰੁੱਖ ਹੋਇਆ ਇਹ ਉੱਥੇ ਹੀ ਹੋਇਆ ਕਿਨਾਰੇ ਤੇ। ਹਾਂਜੀ,
ਅੰਮ੍ਰਿਤ ਮੂਲ ਸਿਖਰ ਲਿਵ ਤਾਰ ਹੈ,
ਇਹਦੇ ਮੂਲ ਜੜ ਚ ਤਾਂ ਅੰਮ੍ਰਿਤ ਪਿਆ ਹੈ, ਹਿਰਦੇ ਚ ਅੰਮ੍ਰਿਤ ਹੈਗਾ, ਜਿਹੜਾ ਸੰਤੋਖ ਦਾ ਰੁੱਖ ਹੁੰਦਾ ਉਹਦੇ ਮੂਲ ਨਾਲ ਅੰਮ੍ਰਿਤ ਹੁੰਦਾ, ਥੱਲੇ ਅੰਮ੍ਰਿਤ ਉਹਨੂੰ ਮਿਲਦਾ ਰਹਿੰਦਾ। ਸਿਖਰ ਕੀ ਹੈ? ਉੱਪਰ ਕੀ ਹੈ? ਉੱਪਰ ਦਿਮਾਗ ਕੀ ਹੈ? ਲਿਵਤਾਰ ਜੁੜੀ ਹੋਈ ਹੈ, ਧਿਆਨ ਜੁੜਿਆ ਹੋਇਆ, ਜੇ ਅੰਦਰ ਮੂਲ ਹੈ ਥੱਲੇ ਅੰਮ੍ਰਿਤ ਹੈ ਤਾਂ ਲਿਵ ਜੁੜਦੀ ਹੈ, ਹਿਰਦੇ ਚ ਭਰਪੂਰ ਅੰਮ੍ਰਿਤ ਹੈ ਨਹੀਂ ਨੀ ਜੁੜਦੀ ਲਿਵ, ਧਿਆਨ ਨੀ ਜੁੜਦਾ ਨਹੀਂ, ਹਿਰਦੇ ਚ ਭੁੱਖ ਮਾਇਆ ਦੀ ਹੈ, ਧਿਆਨ ਕਿਵੇਂ ਜੁੜਦੀ? ਧਿਆਨ ਮਾਇਆ ਚ ਰਹੂਗੇ। ਹਾਂਜੀ,
ਡਰ ਡਰ ਮਰੇ ਨਾ ਬੁੱਢੇ ਕੋਏ, ਨਿਡਰ ਬੂੜ ਮਰੇ ਪਤ ਖੋਏ।
ਬੁੱਢੇ ਪੈ ਦੇ ਵਿੱਚ ਮਰ ਚੱਲਦਾ ਹੈ, ਪੈ ਨਾਲ ਮਰਦਾ ਹੈ ਨਾ ਬੁੱਢੇ ਕੋਲ, ਉਹਨਾਂ ਚ ਕੋਈ ਨੀ ਡੁੱਬਿਆ, ਉਹਨਾਂ ਚੋਂ ਨੀ ਸਮੁੰਦਰ ਡੁੱਬਦਾ ਕੋਈ, ਜਿਹੜਾ ਹੁਕਮ ਦਾ ਡਰ ਰੱਖਦਾ ਹੁਕਮ ਨੂੰ ਨੀ ਮਾਰਦਾ, ਉਹ ਨੀ ਡੁੱਬਦਾ ਹੈਗਾ। ਸਮੁੰਦਰ ਦੀ ਛੱਲ ਵੀ ਆਉਂਦੀ ਹੈ, ਰੁੱਖ ਕੇ ਖੜੇ ਹੁੰਦੇ ਨੇ, ਉਹਨੂੰ ਕੁਛ ਨੀ ਕਹਿੰਦਾ ਉਹ। ਨਿਡਰ ਬੂਟ ਹੈ, ਜਿਹੜਾ ਨਿਡਰ ਹੋ ਜਾਂਦਾ ਉਹ ਡੁੱਬ ਜਾਂਦਾ, ਮਰਿਆ ਪਤ ਖੋਏ ਮਰ ਜਾਂਦਾ, ਜਿਹੜਾ ਹੁਕਮ ਦੀ ਭੈ ਨੀ ਰੱਖਦਾ ਕਹਿੰਦੇ ਉਹ ਮਰਦਾ ਹੈ, ਡੁੱਬ ਕੇ ਉਹਨੂੰ ਨੀ ਕਹਿੰਦਾ ਹੈ, ਮਰਦਾ ਵੀ ਹੈ ਪਤ ਵੀ ਨੀ ਰਹਿੰਦੀ, ਪਤ ਵੀ ਖੋ ਕੇ ਜਾਂਦਾ, ਜਿਹੜਾ ਹੁਕਮ ਤੋਂ ਨੀ ਰਹਿੰਦਾ ਉਹਨੂੰ ਫਿਰ ਪੁਲਿਸ ਨੇ ਫੜ ਲਈ ਆ ਕੇ। ਹਾਂਜੀ,
ਡਰ ਮੈਂ ਘਰ ਘਰ ਮੈਂ ਡਰ ਜਾਣਾ, ਤਖ਼ਤ ਨਿਵਾਸ ਸੱਚ ਮਨ ਭਾਣਾ।
ਡਰ ਮੈਂ ਘਰ, ਇਹ ਹੁਕਮ ਦੇ ਵਿੱਚ ਹੁਕਮ ਦੇ ਡਰ ਕੇ ਘਰ ਹੈ ਤੇਰਾ, ਹਿਰਦਾ ਜਿਹੜਾ ਹੈ ਉੱਥੇ ਰਹੇ ਜਾਗ ਤ੍ਰਿਕੁਟੀ ਵਿੱਚ ਹੈ, ਹਿਰਦੇ ਚ ਗੱਲ ਨਹੀਂ ਹੈ। ਕਹਿਣ ਦਾ ਮਤਲਬ ਇਹ ਜੇ ਹਿਰਦਾ ਘਰ ਹੈ ਉੱਥੇ ਹੀ ਹੁਕਮ ਹੈ, ਫਿਰ ਨਹੀਂ ਡਰ। ਜਾਗ ਤ੍ਰਿਕੁਟੀ ਵਾਲਿਆਂ ਨੂੰ ਉਹਨਾਂ ਨੂੰ ਪਰਵਾਹ ਨਹੀਂ ਹੁਕਮ ਦੀ, ਆਪਣੇ ਭਾਣੇ ਜਿਹੜੇ ਚੱਲਦੇ ਨੇ ਉਹ ਨਡਰ ਹੋਏ ਹੋਏ ਨੇ ਗੁਰ ਕੇ ਭਾਣੇ ਤੋਂ, ਪਰਮੇਸ਼ਰ ਦੇ ਭਾਣੇ ਤੋਂ। ਉਹ ਮਰਦੇ ਨੇ ਜਿਹੜੇ ਉਹਦੇ ਭਾਣੇ ਤੇ ਡਰ ਚ ਰਹਿੰਦੇ ਨੇ, ਉਹਦੇ ਡਰ ਚ ਰਹਿੰਦੇ ਨੇ। ਉਹਨਾਂ ਨੂੰ ਡਰ ਮੈਂ ਘਰ ਕਰਮ ਹੈ, ਉਹਨਾਂ ਦੇ ਘਰ ਦੇ ਵਿੱਚ ਹੀ ਡਰ ਹੈ, ਡਰ ਚ ਉਹਨਾਂ ਦਾ ਘਰ ਹੈ, ਇਕੱਠੇ ਹੀ ਨੇ ਉਹ। ਹਾਂਜੀ, ਕਰਮ ਹੈ ਘਰ, ਕਰਮ ਹੈ ਡਰ, ਜਾਣ ਹੈ ਹਿਰਦੇ ਚ ਹੁਕਮ ਉਹਨਾਂ ਦੇ, ਹਿਰਦੇ ਚ ਹੈ ਦੋ ਚੀਜ਼ਾਂ। ਉਹਨਾਂ ਨੂੰ ਜਾਣਾ ਕਿੱਥੇ ਹੈ? ਇਹ ਜਿਹੜੇ ਜਿਹੜਾ ਇਹ ਚੀਜ਼ ਨੂੰ ਜਾਣ ਲਵੇ, ਸਮਝ ਲਵੇ, ਤਖ਼ਤ ਨਿਵਾਸ ਸੱਚ ਮਨ ਭਾਣ, ਉਹ ਸਮਝ ਲਓ ਉਹ ਤਖ਼ਤ, ਉਹਨੂੰ ਅਵਨਾਸ਼ੀ ਰਾਜ ਮਿਲ ਗਿਆ, ਆ ਰਾਜ ਕਰੇਗਾ ਖਾਲਸਾ। ਉਹ ਤਖ਼ਤ ਤੇ ਬੈਠਾ, ਉਹ ਤਖ਼ਤ ਤੇ ਤਾਂ ਪਹਿਲਾਂ ਹੀ ਬੈਠਾ ਸੀ, ਜਾਗਿਆ ਹੀ ਹੈ ਉਹ। ਤਖ਼ਤ ਤੇ ਤਾਂ ਸਾਰੇ ਹੀ ਬੈਠੇ ਨੇ, ਸੁਪਨਾ ਦੇਖਦੇ ਨੇ ਉਹ ਦਿਮਾਗ ਚ, ਜਿਹੜੇ ਸੁਪਨਾ ਦੇਖਦੇ ਨੇ ਉਹ ਭਿਖਾਰੀ ਨੇ, ਜਿਹੜੇ ਜਾਗਦੇ ਨੇ ਉਹ ਤਖ਼ਤ ਤੇ ਬੈਠੇ ਨੇ ਰਾਜੇ ਨੇ। ਤਖ਼ਤ ਨਿਵਾਸ ਸੱਚ ਮਨ ਭਾਣ, ਤਖ਼ਤ ਨਿਵਾਸ ਹੈ ਸੱਚ, ਉਹਦੇ ਮਨ ਨੂੰ ਸੱਚ ਭਾਉਂਦਾ ਹੈ, ਵਰਨਾ ਸੱਚ ਨੀ ਚੰਗਾ ਲੱਗਦਾ। ਸੁਪਨੇ ਵਾਲਿਆਂ ਨੂੰ ਸੱਚ ਨੀ ਚੰਗਾ ਲੱਗਦਾ, ਝੂਠਾ ਝੂਠੀ ਦੁਨੀਆਂ ਨੂੰ ਜਿਹਨਾਂ ਨੇ ਸੱਚ ਮੰਨਿਆ ਉਹਨਾਂ ਨੂੰ ਸੱਚ ਚੰਗਾ ਨੀ ਲੱਗਦਾ। ਹਾਂਜੀ,
ਠੀਕ ਹੈ ਜੀ, ਇੱਥੇ 17ਵੀਂ ਪੌੜੀ ਸਮਾਪਤੀ ਹੈ ਜੀ, 18ਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਚੌਦਸ ਚੌਥੇ ਥਾਵੇਂ ਲਹਿ ਪਾਵੇ, ਰਾਜਸ ਤਾਮਸ ਸਤਕਾਲ ਸਮਾਵੇ।
ਚੌਦਵੀਂ ਗੱਲ ਇਹ ਹੈ, ਚੌਥੇ ਥਾਵੇਂ ਚੌਥੇ ਅਵਸਥਾ ਚ ਰਹਿ ਜਾਂਦਾ ਲਹਿ ਪ੍ਰਾਪਤ ਕਰਕੇ। ਚੌਥਾ ਯੁਗ ਕਿਹੜਾ ਹੈ? ਚੌਥਾ ਯੁਗ ਹੈ ਸਤਯੁਗ। ਚੌਥੀ ਅਵਸਥਾ ਤੁਰਿਆ ਅਵਸਥਾ, ਇਹ ਛੱਡ ਕੇ ਤਿੰਨੇ ਲੋਕ ਚੌਥੇ ਲੋਕ ਵਿੱਚ ਲੈ ਜਾਂਦੇ, ਪ੍ਰਾਪਤੀ ਹੋ ਜਾਂਦੀ ਹੈ ਉੱਥੇ, ਉੱਥੇ ਫਿਰ ਵਸਦਾ ਜਾ ਕੇ। ਚੌਥੇ ਲਹਿ ਪਾਵੇ, ਉਹ ਚੌਥੇ ਅਵਸਥਾ ਦੀ ਤੁਰਿਆ ਪਦ ਦੀ ਪ੍ਰਾਪਤੀ ਕਰ ਲੈਂਦਾ। ਰਾਜਸ ਤਾਮਸ ਸਤ ਕਾਲ ਸਮਾਵੇ, ਰਜੋ ਤਮੋ ਔਰ ਸਤੋ ਗੁਣੀ, ਜਿਹੜੇ ਤਿੰਨਾਂ ਦੇ ਤਿੰਨੇ ਕਾਲ ਦੇ ਵਿੱਚ ਨੇ ਅਵਸਥਾਵਾਂ। ਰਜੋ ਗੁਣ, ਤਮੋ ਗੁਣ ਔਰ ਸਤੋ ਗੁਣ, ਇਹਨਾਂ ਇਹ ਕਾਲ ਦੇ ਅੰਦਰ ਨੇ, ਮਾਇਆ ਦੇ ਅੰਦਰ ਨੇ, ਇਹ ਤਿੰਨ ਹੀ ਅੰਦਰ ਸਮਾ ਜਾਂਦੀਆਂ ਨੇ। ਫਿਰ ਉਹ ਸੁਖ ਸਾਗਰ ਹੈ, ਭਗ ਸਾਗਰ ਅੰਦਰ ਹੀ ਸਮਾ ਜਾਂਦਾ, ਇਹਨਾਂ ਦਾ ਕਾਲ ਰਹਿੰਦਾ ਹੀ ਨਹੀਂ ਹੈ।
ਇਹ ਤਿੰਨ ਗੁਣ ਹੋਗੇ ਜੀ, ਰਾਜ ਤਾਮਸ,
ਤਿੰਨ ਗੁਣਾਂ ਤੋਂ ਉੱਪਰ ਉੱਠ ਜਾਂਦਾ ਉਹ। ਤਿੰਨ ਗੁਣ ਮਿੱਠਾ ਖਾਈਏ ਸਾਰ, ਇਹ ਤਿੰਨੇ ਗੁਣ ਖਤਮ ਉਹਦੇ ਵਾਸਤੇ, ਤਿੰਨ ਗੁਣਾਂ ਦੀ ਕੋਈ ਵੈਲਿਊ ਨਹੀਂ ਹੈ। ਅਸੀਂ ਸਤੋ ਗੁਣ ਦੇ ਵਿੱਚ ਫਸੇ ਨੇ ਸਾਰੇ ਸੰਤ ਨੇ, ਸਤੋ ਗੁਣ ਤੇ ਤਾਂ ਹੈ ਹੀ ਨਹੀਂ ਸੰਸਾਰ ਦੀ ਕੋਈ ਮਤ, ਸਤੋ ਗੁਣ ਤੇ ਗਾਹ ਦੀ ਗੱਲ ਨਹੀਂ ਕਰਦੀ।
ਰਜੋ ਤਮੋ ਤੇ ਸਤੋ ਤੋਂ ਫਿਰ ਉੱਪਰ ਉੱਠ ਜਾਂਦੇ।
ਰਾਜਾ ਕੀ ਕਰਦਾ? ਰਾਜਾ ਕਿੰਨੇ ਜ਼ਿਆਦਾ ਰਜੋ ਗੁਣ ਦੀ ਗੱਲ ਕਰਦਾ, ਸਤੋ ਦੀ ਐਵੇਂ ਜਵਾਨੀ ਥੋੜੀ ਉਹ ਕਰਦਾ। ਵਿਸ਼ਨੂੰ ਤਾਂ ਰਜੋ ਗੁਣ ਦੀ ਗੱਲ ਜ਼ਿਆਦਾ ਕਰਦਾ। ਤਮੋ ਗੁਣ ਛੱਡੋ, ਆ ਜਿਹੜੇ ਪਾਪ ਕਰਮ ਚੋਰੀ ਆਏ ਉਹ ਛੱਡੋ, ਕਰੂਰ ਵੀ ਇਹੀ ਕਹਿੰਦਾ, ਆਪਣੇ ਦਸਾਂ ਨਵਾਂ ਦੀ ਕਿਰਤ ਕਰੋ, ਚੰਗੀ ਨੇਕ ਕਮਾਈ ਕਰੋ, ਔਰ ਖਾਓ ਪੀਓ ਐਸ਼ ਕਰੋ, ਇਹ ਰਾਜੇ ਦਾ ਹੈਗਾ ਇੱਥੇ ਤੱਕ। ਸਤੋ ਗੁਣ ਵਾਲੇ ਰਾਜਾ ਕਹੀ ਜਾਵੇ, ਸਤੋ ਗੁਣ ਵਾਲੇ ਬਹੁਤ ਚੰਗੇ ਲੱਗਦੇ ਰਾਜੇ ਨੂੰ, ਫਿਰ ਰਾਜੇ ਨੂੰ ਰਾਜਾ ਨਹੀਂ ਹੁੰਦੇ, ਉਹਨਾਂ ਦੇ ਪੈਰੀਆਂ ਤੋਂ ਰਾਜੇ ਨੂੰ ਲਾਉਣਾ ਪੈਂਦਾ, ਰਾਜਾ ਉਹਨਾਂ ਤੋਂ ਦੁਖੀ ਹੋ ਰਹਿੰਦਾ ਹੁੰਦਾ, ਉੱਥੇ ਝੁਕਣਾ ਪੈਂਦਾ ਰਾਜੇ ਨੂੰ ਆਪ। ਹਾਂ, ਰਾਜਾ ਝੁੱਕ ਕੇ ਰਾਜੀ ਨੀ ਕਿਸੇ ਨੂੰ, ਹੰਕਾਰੀ ਹੁੰਦਾ। ਹਾਂਜੀ,
ਸਸੀਅਰ ਕਹਿ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ।
ਸਸੀਅਰ ਕਹਿ ਘਰ ਸੂਰ ਸਮਾਵੇ, ਇਹ ਚੰਦਰਮੇ ਦਾ ਘਰ ਸੀਗਾ ਇਹ ਪਹਿਲਾਂ, ਉਹ ਪਹਿਲਾਂ ਜਿੱਥੇ ਹੰਸ ਸੀ ਨਾ, ਹੰਸ ਚਿੱਟਾ ਸੀ ਗਿਆਨ, ਇੱਥੇ ਸੂਰਜ ਚੜ ਗਿਆ ਹੁਣ, ਉਹ ਚਾਹੇ ਪੂਰਨਮਾਸੀ ਦਾ ਵੀ ਚੰਦਰਮਾ ਹੋਵੇ, ਚੌਦੇ ਦਾ ਪੂਰਨਮਾਸੀ ਦਾ ਚੰਦਰਮਾ ਇੱਕੋ ਜਿਹਾ ਹੀ ਹੁੰਦਾ, ਪਰ ਹੁੰਦੀ ਤਾਂ ਰਾਤ ਇਹ ਹੈ, ਮੰਨੀ ਤਾਂ ਰਾਤ ਹੀ ਜਾਂਦੀ ਹੈ, ਦਿਨ ਤਾਂ ਨਹੀਂ ਮੰਨਿਆ ਜਾਂਦਾ। ਜੇ ਉੱਥੇ ਸੂਰਜ ਚੜਿਆ ਆਵੇ, ਦੇਖੋ ਨਾ, ਚੌਦੇ ਦਾ ਚੰਦਰਮਾ ਹੁੰਦਾ ਦੰਜਲੇ ਤੱਕ ਰਹਿੰਦਾ ਉਹ, ਜਦੇ ਸੂਰਜ ਚੜ ਜਾਂਦਾ, ਸੂਰਜ ਚੜ੍ਹਨ ਦੇ ਬਾਅਦ ਚੰਦਰਮਾ ਹੁੰਦਾ, ਪਰ ਚੰਦਰਮਾ ਤਾਂ ਕੋਈ ਉਹਦਾ ਮਤਲਬ ਨਹੀਂ ਰਹਿ ਜਾਂਦਾ ਫਿਰ ਚੰਦਰਮੇ ਦਾ, ਉੱਥੇ ਚੰਦਰਮੇ ਦੀ ਰੋਸ਼ਨੀ ਨਹੀਂ ਹੁੰਦੀ, ਸੂਰਜ ਦੀ ਹੁੰਦੀ ਹੈ, ਚੰਦਰਮਾ ਹੋਇਆ ਨਾ ਹੋਇਆ ਬਰਾਬਰ ਹੀ ਹੁੰਦਾ। ਸਾਡੀ ਜਿਹੜੀ ਬੁੱਧੀ ਸੀ ਉਹ ਭਾਵੇਂ ਉੱਥੇ ਹੀ ਹੈਗੀ ਜਿੱਥੇ ਪਹਿਲਾਂ ਸੀ, ਪਰ ਜਦ ਵਿਵੇਕ ਬੁੱਧੀ ਆ ਜਾਂਦੀ ਹੈ ਉਹਦੀ ਜਗ੍ਹਾ, ਫਿਰ ਸਾਡੇ ਵਾਲੀ ਬੁੱਧੀ ਦੀ ਗੱਲ, ਸਾਡੇ ਵਾਲੀ ਮਤ ਦੀ ਗੱਲ ਨਹੀਂ ਰਹਿੰਦੀ, ਮੇਰੀ ਮਤ ਥੋੜੀ, ਰਾਮ ਤੂੰ ਸਮਰੱਥ ਵੱਡਾ, ਸਤਿਆਰ ਕਹਿ ਘਰ ਸੂਰ ਦਮਾਦਾ ਹੈ ਜਾਂ ਸਤਿਆਰ ਤੇ ਘਰ ਸੂਰ ਜਾ ਜਾਂਦਾ ਚੰਦਰਮਾ, ਉਹਦੇ ਵਿੱਚ ਚੰਦਰਮਾ ਦੀ ਰੋਸ਼ਨੀ ਸੂਰ ਦੀ ਰੋਸ਼ਨੀ ਦੇ ਵਿੱਚ ਹੀ ਲੀਨ ਹੋ ਸਮਾ ਜਾਂਦੀ ਹੈ। ਹਾਂਜੀ,
ਯੋਗ ਜੁਗਤ ਕੀ ਕੀਮਤ ਪਾਵੇ,
ਫਿਰ ਯੋਗ ਜੁਗਤ ਹੈ ਉਹਦੀ ਕੀਮਤ ਪਈ ਹੈ, ਫਿਰ ਇਹਨੂੰ ਫਲ ਮਿਲਿਆ। ਇਹ ਹੈ ਯੋਗ ਜੁਗਤ, ਜੁੜਨਾ ਕਿਹਦੇ ਨਾਲ ਸੀ, ਆਏ ਜੁੜਨਾ ਸੀ ਸ਼ਬਦ ਗੁਰੂ ਨਾਲ ਜੁੜਨਾ ਸੀ, ਫਿਰ ਯੋਗ ਜੁਗਤ ਹੈ, ਇਹਨੂੰ ਕਹਿੰਦੇ ਨੇ ਯੋਗ ਜੁਗਤ। ਉਹ ਯੋਗ ਜੁਗਤ ਹੋ ਰਹੀ ਹੈ, ਅੰਜਨ ਮਾਏ ਨਿਰੰਜਨ ਰਹੀ ਹੈ, ਯੋਗ ਜੁਗਤ ਪਾਈ ਹੈ, ਦੱਸਿਆ ਹੋਇਆ ਸੀ ਯੋਗੀਆਂ ਨੂੰ। ਮਾਇਆ ਚ ਰਹਿੰਦੇ ਹੋਏ ਮਾਇਆ ਤੋਂ ਲੇਪ ਰਹੀਏ, ਨਿਰਲੇਪ ਹੋ ਜਾਈਏ, ਫਿਰ ਯੋਗ ਜੁਗਤ ਹੀ ਹੈ, ਤਾਂ ਸਤੀ ਦੇ ਘਰ ਸੂਰ ਜਾਊਗਾ, ਫਿਰ ਸਮਾਊਗਾ, ਫਿਰ ਯੋਗ ਜੁਗਤ ਦੀ ਕੀਮਤ ਮਿਲੂਗੀ। ਹਾਂਜੀ,
ਚੌਦਸ ਭਵਨ ਪਾਤਾਲ ਸਮਾਏ, ਖੰਡ ਬ੍ਰਹਿਮੰਡ ਰਹਿਆ ਲਿਵ ਲਾਏ।
ਆ ਜਿਹੜੇ 14 ਲੋਕ ਤੁਸੀਂ ਕਹਿੰਦੇ ਹੋ ਨਾ, ਸਾਰੇ ਖਤਮ ਹੋ ਜਾਂਦੇ ਨੇ, ਫਿਰ ਹੀ ਰਹਿੰਦਾ ਕੋਈ ਵੀ ਪਤਾਲ, 14 ਪਤਾਲ 14 ਹੀ ਅਕਾਲ ਸਾਰੇ ਸਮਾ ਗਏ ਵਿੱਚ, ਉਹ ਤਿੰਨ ਲੋਕ ਦੇ ਵਿੱਚ ਹੀ ਨੇ ਸਭ ਕੁਛ ਇਹਨਾਂ ਨੇ ਬਣਾਇਆ ਹੋਇਆ। ਕਹਿੰਦੇ ਅਸੀਂ ਝਗੜਾ ਨੀ ਕਰਦੇ, ਚੱਲ 14 ਨੇ ਚਾਹੇ 14,000 ਹੈ ਚਾਹੇ 1400 ਹੈ, ਜਿਹਨੇ ਮਰਜ਼ੀ ਬਣਾ ਲਓ ਤੁਸੀਂ, ਇਹ ਵਿੱਚ ਸਮਾ ਜਾਂਦੇ ਨੇ ਬਸ, ਫਿਰ ਨੀ ਕੋਈ ਰਹਿੰਦਾ ਮਾਇਆ, ਥੋੜਾ ਜਿਹਾ ਏਰੀਆ ਸਮਾਇਆ, ਇਹ ਵਿੱਚ ਸਮਾ ਗਈ। ਖੰਡ ਬ੍ਰਹਮੰਡ, ਖੰਡ ਔਰ ਬ੍ਰਹਮੰਡ ਰਹਿਆ ਲਿਵ ਲਾਏ, ਜਿਹੜੇ ਖੰਡ ਖੰਡ ਹੋਏ ਹੋਏ ਨੇ, ਬ੍ਰਹਮੰਡ ਬ੍ਰਹਮੰਡ ਚੇਤਨ ਦਾ ਨਾਮ ਹੈ, ਖੰਡ ਬ੍ਰਹਮੰਡ ਬ੍ਰਹਮੰਡ ਨੂੰ ਬ੍ਰਹਮੰਡ ਕਹੀ ਜਾਂਦੇ ਨੇ, ਉਹ ਬ੍ਰਹਮੰਡ ਲੱਭਦਾ ਜਿਹੜੀ ਮਾਇਆ, ਉਹ ਬ੍ਰਹਮੰਡ ਨੂੰ ਬ੍ਰਹਮੰਡ ਕਹੀ ਜਾਂਦਾ, ਬ੍ਰਹਮੰਡੇ ਗਾਇਬ ਕਰ ਰਹੇ ਹੋਏ ਉਹਨੇ ਆਪਣੀ ਡਿਕਸ਼ਨਰੀ ਚ ਪੰਡਤ ਨੇ, ਬ੍ਰਹਮੰਡ ਮਾਇਆ ਬ੍ਰਹਮੰਡ ਚੇਤਨ, ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਭਰਮ ਦੇ ਆਂਡੇ ਨੂੰ ਬ੍ਰਹਮੰਡ ਕਹਿੰਦੇ ਨੇ, ਚਾਹੇ ਬ੍ਰਹਮੰਡ ਹੈ ਬ੍ਰਹਮੰਡ ਹੁੰਦਾ ਤੇ ਖੰਡ ਹੁੰਦਾ ਦੁਆਪਰ ਚੱਲ ਕਲ ਯੁਗ ਚ, ਇਹ ਬ੍ਰਹਮੰਡ ਖੰਡ ਹੋਇਆ ਹੁੰਦਾ, ਦੋ ਟੁਕੜਿਆਂ ਹੋਇਆ ਹੁੰਦਾ, ਦਾਲ ਮਨ ਕਰਕੇ ਮਨ ਅੱਡ ਹੋਇਆ ਹੁੰਦਾ, ਮਨ ਮਾਇਆ ਚ ਫਸ ਜਾਂਦਾ, ਮਾਇਆ ਵਰਤ ਲੈ ਜਾਂਦਾ, ਰਹਿਆ ਲਿਵ ਲਾਏ, ਇਹ ਜਿਹੜਾ ਖੰਡ ਬ੍ਰਹਮੰਡ ਸੀ ਫਿਰ ਇਹ ਲਿਵ ਲਾ ਲੈਂਦਾ, ਫਿਰ ਜਿਹੜਾ ਖੰਡ ਸੀ ਫਿਰ ਬ੍ਰਹਮੰਡ ਹੋ ਗਿਆ ਸੀ, ਫਿਰ ਭਰਮ ਦਾ ਅੰਡਾ ਫੁੱਟ ਗਿਆ ਸੀ, ਖੰਡ ਤੋਂ ਪੂਰਨ ਬ੍ਰਹਮ ਹੋ ਗਿਆ ਸੀ, ਪੂਰਨ ਬ੍ਰਹਮ ਤੋਂ ਫੁੱਟ ਕੇ ਲਿਵ ਲੱਗ ਗਈ ਸੀ ਫਿਰ ਇਹਦੀ,
ਖੰਡ ਜਿਹੜਾ ਉਹ ਬ੍ਰਹਮੰਡ ਬਣ ਗਿਆ।
ਖੰਡ ਤਾਂ ਰਿਹਾ ਨਾ, ਉਹ ਜਿਹੜਾ ਮਨ ਸੀ ਉਹ ਤਾਂ ਖੰਡਨ ਹੋਇਆ, ਉਹ ਤਾਂ ਰਿਹਾ ਨਾ, ਜੇ ਖੰਡ ਤੇ ਬ੍ਰਹਮੰਡ ਚ ਆ ਗਿਆ, ਉਹ ਬ੍ਰਹਮ ਦੇ ਵਿੱਚ ਲੀਨ ਹੋ ਗਿਆ, ਬ੍ਰਹਮ ਚ ਲੀਨ ਹੋ ਗਿਆ ਨਾ, ਕਹਿੰਦੇ ਤਾਂ ਲਿਵ ਲੱਗਦੀ ਹੈ, ਇੱਕ ਹੋਏ ਲਿਵ ਲੱਗਦੀ ਹੈ, ਅੱਧੇ ਅੱਧੇ ਦੀ ਨੀ ਲੱਗਦੀ ਹੁੰਦੀ ਲਿਵ, ਅੱਧੇ ਦੀ ਫਿਰ ਮਾਇਆ ਚ ਲਿਵ, ਅੱਧੇ ਦੀ ਤਾਂ ਲਿਵ ਹੈ ਆਪਣੀ ਜਗ੍ਹਾ ਠੀਕ ਬੰਦੇ ਆ, ਚਲੋ ਉਹਦੇ ਕਹਿੰਦੇ ਧਿਆਨ ਪੂਰਾ ਉਹਦੇ ਚ ਲੱਗਿਆ ਹੋਇਆ ਸਾਹ ਲੈਣ ਚ।
ਅਮਾਵਸਿਆ ਚੰਦ ਗੁਪਤ ਰਹਿਣਾਰ, ਬੁੱਝੋ ਗਿਆਨੀ ਸ਼ਬਦ ਵਿਚਾਰ।
ਇਹਨਾਂ ਨੇ ਅਮਾਵਸ ਅੱਜ ਲਿਖੀ ਹੈ, ਕਬੀਰ ਨੇ ਅਮਾਵਸ ਪਹਿਲਾਂ ਲਿਖੀ ਸੀ, ਅਮਾਵਸ ਆਪਣੀ ਬਾਅਦ ਚ ਆਈ ਹੋਈ ਹੈ।
ਹਾਂਜੀ, ਤੀਰ ਚ ਆਈ ਹੈ
ਅਮਾਵਸ ਆ ਗਈ, ਕਹਿੰਦੇ ਫੇਰ ਉਹ ਤੇ ਬਾਅਦ ਫੇਰ ਅਮਾਵਸ ਆ ਜਾਣੀ ਹੈ, ਗਿਆਨ ਕਰਨਾ ਹੀ ਹੋਵੇ ਅਮਾਵਸ, ਫੇਰ ਕਬੀਰ ਤੇ ਬਾਅਦ ਅਮਾਵਸ ਆ ਗਈ ਸੀ ਨਾ, ਵੀਰ ਦੇ ਗਿਆਨ ਤੇ ਬਾਅਦ ਅਮਾਵਸ ਆ ਗਈ ਸੀ, ਫਿਰ ਗੁਰੂ ਨਾਨਕ ਨੇ ਫਿਰ ਦੀਵਾ ਜਗਾਇਆ ਗਿਆਨ ਦਾ, ਫਿਰ ਲੱਭਿਆ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਦੇ ਧਿਆਨ ਚ ਫਿਰ ਆਈ ਗੱਲ ਗੁਰਮਤ, ਫਿਰ ਉਹਨਾਂ ਨੇ ਗੁਰਮਤ ਦੀ ਵਿਆਖਿਆ ਦੁਬਾਰਾ ਕੀਤੀ ਸ਼ੁਰੂ, ਕਬੀਰ ਦੀ ਉਹ ਵਿਆਖਿਆ ਕੀਤੀ ਹੈ, ਗਾਂ ਚਿੱਟੀ ਗੌੜੀ ਰਾਜ ਚਿੱਟੀ ਸੀ ਉਹਦੀ ਉਹ ਵਿਆਖਿਆ ਕੀਤੀ ਆ, ਹੋਰ ਕੀ ਕੀਤਾ।
ਅਮਾਵਸਿਆ ਚੰਦ ਗੁਪਤ ਰਹਿਣਾਰ,
ਹਾਂ ਚੰਦ ਕਹਿੰਦੇ ਗੁਪਤ ਹੋ ਗਿਆ, ਸੂਰਜ ਵਿੱਚੋਂ ਕਹਿਣਾਰ, ਉਹ ਚੰਦਰਮਾ ਵੀ ਨੀ ਰਿਹਾ ਸੂਰਜ ਚ, ਚੰਦਰਮੇ ਜਿੰਨਾ ਵੀ ਚਾਨਣ ਨੀ ਹੈਗਾ ਹੁਣ, ਸੂਰਜ ਤਾਂ ਹੈ ਨੀ ਸੀ, ਚੰਦਰਮਾ ਵੀ ਅੱਜ ਗੁਪਤ ਹੋ ਗਿਆ ਕਹਿੰਦੇ, ਉਹਨਾਂ ਵੀ ਨੀ ਚਾਨਣ ਕੋਈ ਦੱਸ ਰਿਹਾ।
ਬੁੱਝੋ ਗਿਆਨੀ ਸ਼ਬਦ ਵਿਚਾਰ,
ਕਹਿੰਦੇ ਹੁਣ ਇਹ ਗੱਲ ਬੁੱਝੋ ਮੈਂ ਕੀ ਕਹੀ ਹੈ, ਸ਼ਬਦ ਵਿਚਾਰ ਕਰਕੇ ਗੁਰਬਾਣੀ ਚਾਰੋ, ਕਿਹੜੇ ਚੰਦਰ ਦੀ ਮੈਂ ਗੱਲ ਕਰਦਾ, ਕਿਹੜਾ ਦਹਿਣਹਾਰ ਹੈ, ਕੀ ਮੈਂ ਕਹਿਤਾ ਇਹਨੂੰ ਬੁੱਝੋ, ਕੋਈ ਗਿਆਨ ਬਾਣ ਬੁੱਝੂ ਮੈਂ ਕੀ ਕਹਿਤਾ, ਇਹ ਤਾਂ ਬਾਹਰ ਲੈ ਹੱਥ ਕਰਨਗੇ, ਵਿਦਵਾਨ ਦੇ ਬਸ ਦੀ ਗੱਲ ਨੀ ਸੀ ਬੁੱਝਣਾ, ਬੁੱਝਣਾ ਸੀ ਗੁਰਮੁਖਾਂ ਦੇ ਬਸ ਦੀ ਗੱਲ, ਗਿਆਨੀ ਦੀ ਗੱਲ ਹੈ ਬੁੱਝਣਾ, ਵਿਦਵਾਨ ਦੇ ਮਤਲਬ ਨੀ, ਵਿਦਵਾਨ ਤਾਂ ਵਿਦਿਆ ਪੜ੍ਹਦਾ ਵਿਚਾਰਾ, ਜੋ ਗਿਆਨ ਵਾਸਤੇ ਪੜ੍ਹਦਾ, ਜਿਹਨੇ ਪੜ੍ਹ ਕੇ ਬੁੱਝ ਲਿਆ ਹੋ ਗਿਆ। ਹਾਂਜੀ,
ਸਸਿਰ ਗਗਨ ਜੋਤ ਤਹਿ ਲੋਈ, ਕਰ ਕਰ ਵੇਖੇ ਕਰਤਾ ਸੋਈ।
ਹਾਂ, ਸਸਿਰ ਗਗਨ ਜੋਤ ਤਹਿ ਲੋਈ, ਜਿਹਨਾਂ ਲੋਕਾਂ ਨੇ ਜਿਹੜੀ ਜੋਤ ਹੈ ਉਹ ਚੰਦਰਮੇ ਦੀ ਆ ਮਨ ਦੀ ਅਜੋਤ ਹੈ, ਚੰਦਰਮੇ ਜਿੰਨੀ ਅਜੋਤ ਕਹਿ ਲਓ ਤੁਸੀਂ, ਸੂਰਜ ਦੀ ਜੋਤ ਨਹੀਂ ਹੈ ਤਿੰਨਾਂ ਲੋਕਾਂ ਚ, ਸੂਰਜ ਦੀ ਜੋਤ ਪ੍ਰਗਟ ਨਹੀਂ ਤਿੰਨਾਂ ਲੋਕਾਂ ਚ, ਤਿੰਨਾਂ ਲੋਕਾਂ ਚ ਮਨ ਦੇ ਲੈਵਲ ਦੀ ਜੋਤ ਪ੍ਰਗਟ, ਮਨਮਤਾਂ ਦਾ ਗਿਆਨ ਚੱਲਦਾ ਤਿੰਨਾਂ ਲੋਕਾਂ ਚ ਹਰ ਵਕਤ, ਇਹ ਤਾਂ ਹਰ ਵਕਤ ਚੱਲਦਾ ਮਨ, ਮਨ ਦਾ ਜਿਹੜਾ ਗਿਆਨ ਹੈ ਆਦਮੀ ਦਾ ਗਿਆਨ ਹੈ, ਮਾਇਆ ਦੀ ਖੋਜ ਕਰ ਸਕਦਾ, ਮਾਇਆ ਦੀ ਖੋਜ ਕਰਨ ਵਿੱਚ ਸਮਰੱਥ ਹੈ, ਆਤਮ ਚਿੰਤਨ ਵਿੱਚ ਸਮਰੱਥ ਨਹੀਂ, ਤੇ ਉਹਦੀ ਮਦਦ ਬਿਨਾਂ ਨਹੀਂ ਹੋ ਸਕਦਾ, ਚੌਥੇ ਲੋਕ ਦੀ ਮਦਦ ਬਿਨਾਂ।
ਕਰ ਕਰ ਵੇਖੇ ਕਰਤਾ ਸੋਈ,
ਸੰਸਾਰ ਤਾਂ ਚੰਦਰਮੇ ਚ ਨਹੀਂ ਗਿਆ, ਤਾਂ ਗਿਆਨ ਫਿਰ ਪੈਦਾ ਜਲ ਕਰਦਾ, ਉਹ ਕਰਤਾ ਪੁਰਖੇ ਪੈਦਾ ਕਰਦਾ, ਕੋਈ ਭਗਤ ਪ੍ਰਗਟ ਕਰ ਦਿੰਦਾ ਬਸ, ਕਿਸੇ ਦੇ ਥਰੂ, ਕਿਸੇ ਬੰਦੇ ਦੇ ਥਰੂ ਪ੍ਰਗਟ ਕਰਦਾ ਗਿਆਨ ਨੂੰ, ਪਰ ਬੁਲਾਇਆ ਬੋਲਦਾ ਬੰਦਾ, ਆਪ ਨਹੀਂ ਬੋਲਦਾ।
ਗੁਰ ਤੇ ਦੀਸੈ ਸੋ ਤਿਸ ਹੀ ਮਾਹੇ, ਮਨਮੁਖ ਭੂਲੇ ਆਵੇ ਜਾਹੇ।
ਗੁਰ ਤੇ ਦੀਸੈ ਸੋ ਤਿਸ ਹੀ ਮਾਹੇ, ਗਿਆਨ ਤੋਂ ਪਤਾ ਲੱਗਦਾ, ਸਮਝ ਆਉਂਦੀ ਹੈ, ਇਹ ਜਦ ਗਿਆਨ ਆਤਮ ਗਿਆਨ ਹੁੰਦਾ, ਉਹ ਤਾਂ ਸੋਤੇ ਸੀ ਮਾਏ, ਉਹ ਤਾਂ ਜਿਹਨੂੰ ਤੂੰ ਲੱਭਦਾ ਉਹ ਤੇਰੇ ਵਿੱਚ ਹੈ, ਅੰਦਰ ਹੈ, ਉਹ ਜਿਹਨੂੰ ਤੂੰ ਬਾਹਰ ਟੋਲਦਾ ਉਹ ਤਾਂ ਤੇਰੇ ਅੰਦਰ ਹੈ, ਇਹ ਤਾਂ ਗੁਰ ਤੋਂ, ਗੁਰ ਗਿਆਨ ਪਦਾਰਥ ਤੋਂ ਹੀ ਪਤਾ ਲੱਗਦਾ, ਇਹ ਤਾਂ ਕੋਈ ਸਤਿਗੁਰੇ ਦੱਸਦਾ, ਇਹ ਆ ਗੁਰਬਾਣੀ ਦੱਸਦੀ ਹੈ, ਗੁਰਬਾਣੀ ਦਾ ਗਿਆਨ ਦੱਸਦਾ, ਉਹ ਤੋਂ ਨਜ਼ਰ ਆਉਂਦਾ, ਦੀਸਾ ਜਿਸ ਹੀ, ਇਹ ਤੋਂ ਹੀ ਸਮਝ ਆਉਂਦੀ ਹੈ। ਮਨਮੁੱਖ ਭੁੱਲਾ ਆਵਾ ਜਾਣ, ਜਿਹਨਾਂ ਚਿਰ ਮਨਮੁੱਖ ਹੈ, ਆਪਣੀ ਮਤ ਨਾਲ ਚੱਲਦਾ, ਉਹਨਾਂ ਚਿਰ ਬਸ ਭੁੱਲਿਆ ਹੋਇਆ, ਬਾਹਰ ਟੋਲਦਾ, ਆਉਣ ਜਾਣ ਦੇ ਵਿੱਚ ਫਸਿਆ ਹੋਇਆ ਉਹਨਾਂ ਚਿਰ।
ਮਨਮੁੱਖਾਂ ਨੂੰ ਇਹ ਭੇਦ ਨੀ ਪਤਾ ਲੱਗਦਾ, ਭਗਤਾਂ ਨੂੰ ਇਹ ਪਤਾ ਲੱਗਦਾ,
ਭੁਲੇਖੇ ਚ ਰਹਿੰਦੇ ਨੇ ਉਹ, ਬਾਹਰ ਅਵਤਾਰ ਬਣਾ ਕੇ ਬੈਠੇ ਨੇ, ਜਿਹੜਾ ਕੋਈ ਦੱਸ ਕੇ ਜਾਂਦਾ ਭਗਤ, ਉਹਦੀ ਪੂਜਾ ਕਰਨ ਲੱਗ ਜਾਂਦੇ ਨੇ, ਉਹ ਜੋ ਗੱਲ ਦੱਸੀ ਉਹ ਛੱਡ ਦਿੰਦੇ ਨੇ, ਉਹਦੀ ਉਹ ਪੂਜਾ ਕਰਨ ਲੱਗ ਜਾਂਦੇ ਨੇ, ਉਹਦੇ ਜੀਵਨ ਨੂੰ ਪੜ੍ਹਨ ਲੱਗ ਜਾਂਦੇ ਨੇ, ਉਹਦਾ ਸ੍ਰਿਸ਼ਟੀ ਪੜ੍ਹਨ ਲੱਗ ਗਏ, ਅਜੇ ਉਹ ਨੀ ਕੀਤਾ ਉਹ ਕਰਨ ਲੱਗ ਗਏ, ਬਸ
ਠੀਕ ਹੈ ਨਾ। ਜਿਹੜੀ ਪੂਜਾ ਕਰੀਦੀ ਹੈ ਉਹਦੀ ਗੱਲ ਤਾਂ ਵੈਸੇ ਸੁਣੀ ਦੀ ਨੀ ਜੀ, ਪੂਜਾ ਹੀ ਕਰੀਦੀ ਹੈ,
ਇਹ ਵੀ ਜ਼ਰੂਰ ਗੱਲ ਹੈ, ਜੇ ਉਹਦੀ ਸੁਣ ਲਈ ਉਹ ਗੱਲ ਪੂਜਾ ਤੋਂ ਹਟਾਉਂਦਾ ਫਿਰ।
ਹਾਂ ਇਹੀ ਗੱਲ ਰਜਨੀਸ਼ ਨੇ ਵੀ ਆਪਣੇ ਲੈਕਚਰਾਂ ਚ ਕਹੀ ਹੈ ਵੀ ਜੀ ਅਸੀਂ ਬੜੇ ਚਲਾਕ ਹੈ, ਜੋ ਸਾਨੂੰ ਕਿਹਾ ਸੀ ਉਹ ਤਾਂ ਅਸੀਂ ਕਰਨ ਤੋਂ ਹਟ ਗਏ, ਉਹਦੀ ਪੂਜਾ ਕਰਨ ਲੱਗ ਗਏ, ਉਹਦੀ ਗੱਲ ਨੀ ਸੁਣੀ ਅਸੀਂ,
ਜੋ ਸੁਣੀ ਹੈ ਉਹਦੀ ਪੂਜਾ ਕਰਨੀ ਹੈ, ਉਹ ਗੁੱਸੇ ਨਾ ਹੋਵੇ ਨਾਰਾਜ ਨਾ ਹੋਵੇ।
ਠੀਕ ਹੈ ਜੀ, ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ, ਹੁਣ ਅਖੀਰੀ ਪੌੜੀ ਹੈ ਜੀ 20ਵੀਂ। ਘਰ ਦਰ ਥਾਪ ਫਿਰ ਥਾਨ ਸੁਹਾਵੈ, ਆਪ ਪਛਾਣੈ ਕਿਆ ਸਤਿਗੁਰ ਪਾਵੈ।
ਘਰ ਦਰ ਥਾਪ, ਜੇ ਆਪਣੇ ਘਰ ਦਰ ਨੂੰ ਲੱਭ ਲਵੇ, ਉੱਥੇ ਟਿਕ ਜਾਵੇ ਨਾ, ਛਾਪਿਆ ਜਾਵੇ, ਫਿਰ ਥਾਨ ਸੁਹਾਵੈ, ਉਹ ਥਿਰ ਥਾਨ ਹੈ, ਉਹ ਥਾਨ ਥਿਰ ਹੈ, ਆਕਾਸ਼ ਥਿਰ ਹੈ, ਉਹਦੇ ਵਿੱਚ ਸੋਹਣਾ ਲੱਗਦਾ ਹੈ, ਆਪਣੇ ਮੂਲ ਨਾਲ ਜੁੜਿਆ ਹੋਇਆ ਹੀ ਸੋਹਣਾ ਲੱਗਦਾ ਹੈ, ਉੱਥੇ ਸੋਹਦਾ ਸੋਭਦਾ, ਪਹਿਲਾਂ ਘਰ ਲੱਭੇ, ਫਿਰ ਦਰ ਲੱਭੇ, ਫਿਰ ਉੱਥੇ ਟਿਕੇ, ਫਿਰ ਥਾਨ, ਉਹ ਥਿਰ ਥਾਨ ਹੈ, ਉੱਥੇ ਹੀ ਸੋਹਦਾ ਹੈ, ਨਹੀਂ ਤਾਂ ਫਿਰ ਮੰਗਤਾ ਹੈ, ਕੁੱਤੇ ਤੋਂ ਤੁਰਿਆ ਫਿਰਦਾ ਘਰ ਘਰ, ਆਪ ਪਛਾਣੇ, ਫਿਰ ਆਪ ਪਛਾਣਦਾ, ਆਪਣੇ ਆਪ ਨੂੰ ਪਛਾਣਦਾ, ਸਰੀਰ ਤੋਂ ਇਲਾਵਾ ਮੈਂ ਆਤਮਾ ਦੇ ਲੈਵਲ ਤੇ, ਜੋਤ ਦੇ ਲੈਵਲ ਤੇ ਜੋ ਹੈ, ਇਹ ਆਪਣੇ ਆਪ ਨੂੰ ਪਛਾਣਦਾ ਹੈ।
ਕਿਆ ਸਤਿਗੁਰ ਪਾਵੈ,
ਜਾਂ ਸੱਚ ਦਾ ਗਿਆਨ ਪਾ ਲੈਂਦਾ, ਜਾਂ ਕੋਈ ਸਤਿਗੁਰ ਮਿਲ ਜਾਂਦਾ ਹੈ, ਫਿਰ ਸੱਚ ਦੇ ਗਿਆਨ ਤੋਂ ਬਾਅਦ ਹੀ ਆਪਣੇ ਆਪ ਨੂੰ ਪਛਾਣਦਾ, ਪਾਵੈ ਪ੍ਰਾਪਤੀ ਕਰਦਾ ਸਤਿਗੁਰ। ਜੇ ਹੁਣ ਆਪਾਂ ਸਤਿਗੁਰ ਕਿਸੇ ਬੰਦੇ ਨੂੰ ਉਹਦੀ ਪ੍ਰਾਪਤੀ ਨਹੀਂ, ਉਹ ਤੋਂ ਸੱਚ ਦੇ ਗਿਆਨ ਦੀ ਪ੍ਰਾਪਤੀ ਹੈ, ਜੇ ਉਹ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਫਿਰ ਦੀ ਗੱਲ ਬਣਦੀ, ਸਤਿਗੁਰ ਕੋ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਜਿੱਤੇ ਮੁਕਤਾ ਉਹ ਵੀ ਜਿੱਤੇ ਸ਼ਬਦ ਨਾਲ ਕਰੇ ਵਿਚਾਰ, ਉਹਨੇ ਜੋ ਕਹਿਆ ਉਹਦੀ ਗੱਲ ਦੀ ਵਿਚਾਰ ਕਰੇ, ਉਹੀ ਉਹਦੇ ਜੋ ਪ੍ਰਾਪਤੀ ਹੈ, ਉਹੀ ਸਤਿਗੁਰ ਦੀ ਪ੍ਰਾਪਤੀ ਹੈ।
ਜਹ ਆਸਾ ਤੈ ਬਿਨਸ ਬਿਨਾਸਾ, ਫੂਟੇ ਖੱਪਰ ਦੁਵਿਧਾ ਮਨਸਾ।
ਜਿੱਥੇ ਕਹਿੰਦੇ ਆਸਾ ਹੈ, ਬਾਹਰ ਮਾਇਆ ਦੀ ਇੱਛਾ ਕੋਈ, ਉੱਥੇ ਤਾਂ ਬਿਨਸ ਬਿਨਾਸਾ, ਉਹ ਤਾਂ ਨਾਸਵੰਤ ਹੈ, ਸਭ ਕੁਝ ਨਾਸਵੰਤ ਹੈ, ਜੋ ਦੀਸੇ ਉਹ ਬਿਲਸਨ ਹਾਰਾ, ਜੇ ਦਿਖਣ ਵਾਲੀ ਪਦਾਰਥਾਂ ਦੀ ਆਸਾ ਹੈ, ਉਹ ਤਾਂ ਬਿਨਸ ਬਿਨਾਸਾ, ਉੱਥੇ ਤਾਂ ਮਲਣਾ ਜਮਣਾ ਰਹੂਗਾ ਹੀ ਕੁਛ। ਫੂਟੇ ਖੱਪਰ ਦੁਬਧਾ ਮਨਸਾ, ਦੁਬਧਾਰ ਮਨਸਾ ਵਾਲੇ ਜਿਹੜੇ ਖੱਪਰ ਨੇ ਬਣਦੇ ਨਾ, ਇਹ ਹਮੇਸ਼ਾ ਫੁੱਟਦੇ ਰਹੇ ਨੇ, ਫੁੱਟ ਕੇ ਮਰਦੇ ਰਹੇ ਨੇ, ਹੁਣ ਮਰਦੇ ਰਹਿਣਗੇ। ਖੱਪਰ ਹੈ ਜੋਗੀ ਕੋਲ, ਉਹਦਾ ਖੱਪਰ ਨਹੀਂ ਫਿਰਦਾ ਨਾ, ਉਹ ਮੰਗਣ ਵਾਸਤੇ ਨਹੀਂ ਫਿਰਦਾ, ਇਹ ਕਹਿੰਦਾ ਫੁੱਟੂਗਾ ਫੁੱਟੂਗਾ ਖੱਪਰ, ਇਹ ਛਿੱਤਾਂ ਜੋਗੀਆਂ ਦੀਆਂ ਨੇ ਅਸਲ ਚ, ਛਿੱਤ ਵਾਲ ਨੇ ਜੋਗੀ ਜਾਣੇ, ਤਾਂ ਕਿ ਜੋਗੀ ਨੂੰ ਗੱਲ ਕਹੀ ਹੋਈ ਹੈ, ਸੰਬੋਧਨ ਕੀਤਾ ਇਹਨਾਂ ਦੇ ਵਿੱਚ, ਪੰਡਿਤ ਨੂੰ ਨੀ ਕੀਤਾ ਹੋਇਆ
ਸਰ, ਜੋਗ ਜੋਗ ਮਤ ਤੇ ਹੀ ਗੱਲ ਚੱਲਦੀ ਹੈ।
ਪੰਡਿਤਾਂ ਦੀ ਗੱਲ ਹੈਗੀ ਇਹਦੇ ਵਿੱਚ।
ਫਿਰ ਜਪਜੀ ਸਾਹਿਬ ਜੋ ਲਿਖਿਆ ਸੀਗਾ ਥਿੱਤ ਵਾਰ ਨਾ ਜੋਗੀ ਜਾਣੇ, ਉਹ ਗੱਲ ਇੱਥੇ ਆ ਕੇ ਖੁੱਲੀ ਹੈ।
ਹਾਂਜੀ ਹਾਂਜੀ
ਠੀਕ ਹੈ ਜੀ। ਮਮਤਾ ਜਾਲ ਤੇ ਰਹਿ ਉਦਾਸਾ, ਪ੍ਰਣਵਤ ਨਾਨਕ ਹਮ ਤਾਕੇ ਦਾਸਾ।
ਮਮਤਾ ਜਾਲ, ਮਮਤਾ ਨੂੰ ਜਾਲ ਲਵੇ ਤੇ ਰਹੇ ਉਦਾਸਾ, ਉਦਾਸੀ ਹੋ ਕੇ ਰਹੇ। ਮਮਤਾ ਕੀ ਹੁੰਦੀ ਹੈ? ਹੁੰਦੀ ਹੈ ਜੋ ਸਰੀਰ ਹੈ ਆਪਣਾਪਨ, ਮੈਂ ਜਿਹੜੀ ਮੈਂ ਮੈਂ ਸਰੀਰ ਕਰਕੇ ਹੈ, ਇਹਨੂੰ ਜਾਲ ਲਓ ਸਰੀਰ, ਮੈਂ ਨਾ ਹੀ ਕੁਛ ਹਾਂ ਨਾ ਹੀ ਕੁਛ ਆਇਆ ਮੋਰਾ, ਇਹ ਇੱਥੇ ਚੱਲ ਗਈ ਮਮਤਾ, ਮੈਂ ਹੈ ਹੀ ਨੀ ਕੁਛ, ਨਾ ਇੱਥੇ ਮੇਰਾ ਕੁਛ ਹੈ ਸੰਸਾਰ ਚ। ਮਮਤਾ ਜਾਲ ਤੇ ਰਹੇ ਉਦਾਸਾ, ਉਦਾਸਾ ਕੀ ਹੁੰਦਾ ਹੈ? ਉਦਾਸੀਆਂ ਕਹੀ ਜਾਂਦੇ ਨੇ, ਉਦਾਸੀ ਹੋਣੇ ਇਹਨਾਂ ਨੂੰ ਕੀ ਪਤਾ। ਉੱਤ ਜਮਾ ਆਸਾ, ਪਹਿਲਾਂ ਉੱਚ ਆਸਾ ਸੀ, ਉੱਚ ਆਸਾ ਤੋਂ ਉਤਾਸਾ ਬਣਿਆ, ਉਤਾਸਾ ਤੋਂ ਉਦਾਸਾ ਬਣਿਆ। ਉੱਚੀ ਆਸ, ਉੱਚੀ ਤੋਂ ਉੱਚੀ ਆਸ ਹੈ ਜਿਹੜੀ, ਉੱਚਤਮ ਆਸ, ਉੱਚਤਮ ਆਸ ਤਾਂ ਫਿਰ ਨਾਮ ਦੀ ਹੋਈ ਹੈ।
ਪਰ ਇਹਦਾ ਕਹਿੰਦੇ ਮਮਤਾ ਜਾਲ ਤੇ ਰਹੇ ਉਦਾਸਾ, ਮਮਤਾ ਜਾਲ ਤੋਂ ਉਦਾਸ ਰਹੇ ਹੈ।
ਨਹੀਂ ਨਹੀਂ, ਮਮਤਾ ਜਾਲ ਕੇ ਆਸ ਮਾਇਆ ਤੋਂ ਉੱਪਰ ਕਰ ਲਵੇ।
ਅੱਛਾ ਜੀ,
ਜਿਹੜਾ ਮਾਇਆ ਪਤੀ ਹੈ ਉਹਦੀ ਆਸ ਕਰੇ ਵੀ ਮੈਨੂੰ, ਕਹਿੰਦੇ ਨੇ ਜਿਸ ਕੇ ਹਿਰਦੇ ਧਨ ਵਸੈ, ਜਿਹਦੇ ਹਿਰਦੇ ਚ ਗਿਆਨ ਵਸ ਜਾਂਦਾ ਨਾ, ਗਿਆਨ ਗੁਰਬਾਣੀ ਦਾ, ਤਿੰਨ ਲੋਕ ਦਾ, ਤਿਸ ਕਾ ਨੌ ਫਕੀਰ, ਮੁਸਲਮਾਨ ਫਕੀਰ ਕਹਿੰਦੇ ਨੇ, ਉਹ ਕਹਿੰਦੇ ਫਕੀਰ ਕਹਿ ਸਕਦੇ ਹੁਣ, ਤੁਸੀਂ ਫਕੀਰ, ਸੰਤ ਨੀ ਕਿਹਾ ਉਹਨੂੰ, ਫਕੀਰ ਕਿਹਾ। ਜਿਸ ਕੇ ਹਿਰਦੇ ਧਨ ਵਸੈ ਤਿਸ ਕਾ ਨੌ ਫਕੀਰ, ਪਰ ਜਿਸ ਕੇ ਹਿਰਦੇ ਤੂੰ ਵਸੈ, ਇੱਕ ਦੇ ਹਿਰਦੇ ਤਾਂ ਤੇਰਾ ਗਿਆਨ ਹੈ, ਇੱਕ ਦੇ ਹਿਰਦੇ ਤੂੰ ਆ ਪਈ ਆ, ਜਿਹਦੇ ਅੰਦਰ ਤੇਰੀ ਭੁੱਖ ਹੋਵੇ ਤੇ ਨਾਲ ਗੁਣੀ ਕੀ ਹੀਰ, ਉਹ ਗੁਣੀ ਕੀ ਹੀਰ ਨੇ ਫਿਰ ਫਕੀਰ ਤੇ ਉੱਪਰ ਨੇ, ਗੁਣੀ ਕੀ ਹੀਰ ਦੀ ਪਦਵੀ ਫਕੀਰ ਤੋਂ ਉੱਪਰ ਹੈ। ਫਕੀਰ ਕੋ ਦੋਏ ਪਦਾਰਥ ਨੇ, ਚਾਰ ਦੀ ਹੈ,
ਤੇ ਮਮਤਾ ਜਾਲ ਦੋ ਪਦਾਰਥ ਹੈ, ਉਦਾਸਾ ਚਾਰ ਪਦਾਰਥ ਹੋ ਗਿਆ।
ਉਦਾਸਾ ਦੋ ਪਦਾਰਥ ਦੀ ਆਸ ਰੱਖੇ ਉੱਤੇ, ਪ੍ਰਣਵਤ ਨਾਨਕ ਮਮਤਾ ਕੇ ਦਾਸਾ, ਨਾਨਕ ਕਹਿੰਦਾ ਬੇਨਤੀ ਹੈ ਫਿਰ ਮੈਂ ਉਸ ਬੰਦੇ ਦਾ, ਤਾਂ ਮੈਂ ਵੀ ਦਾਸ ਹੀ ਹਾਂ ਭਾਈ। ਐਸ ਅਵਸਥਾ ਚ ਕੋਈ ਚਲਾ ਜਾਵੇ, ਇਹ ਕੋਈ ਟਾਰਗੇਟ ਆਪਣਾ ਬਣਾ ਲਵੇ, ਉੱਪਰ ਮਾਇਆ ਤੁਸੀ ਦਾ ਟਾਰਗੇਟ ਹੈ, ਹਾਲਾਂਕਿ ਆਪ ਉੱਪਰ ਨੇ, ਐਸੇ ਵਿਅਕਤੀ ਦੇ ਜਿਹਦੇ ਅੰਦਰ ਭਾਵਨਾ ਵੀ ਪੈਦਾ ਹੋਵੇ ਗੁਰਬਾਣੀ ਸੁਣ ਕੇ ਮੰਨ ਕੇ, ਉਹਦਾ ਦਾਸ ਬਣਦਾ ਨਾਨਕ, ਉਹਦਾ ਕਹਿੰਦਾ ਗੁਰੂ ਨਹੀਂ ਫਿਰ ਮੈਂ ਹੈਗਾ ਉਹਦਾ, ਮੈਂ ਉਹਦਾ ਦਾਸ ਹੀ ਦੇਖ ਲਾ। ਐਡੀ ਬੜੀ ਪਦਵੀ ਦਿੱਤੀ ਸੀ ਸਿੱਖ ਨੂੰ, ਪਤਾ ਨੀ ਇਹਨਾਂ ਨੂੰ ਕਿਹੜੀ ਚੰਗੀ ਲੱਗਦੀ। ਹਾਂ ਇਹ ਕਹਿੰਦੇ ਨਹੀਂ ਸਾਨੂੰ ਤਾਂ ਮਾਇਆ ਹੀ ਠੀਕ ਹੈ, ਅਸੀਂ ਗੁਰੂ ਨਾਨਕ ਦੇ ਗੁਰੂ ਹੈ ਠੀਕ ਹੈ, ਸਾਨੂੰ ਆਪ ਨੀ ਹੁੰਦੀ ਬਣਦੀ।
ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ, ਨਾਲੇ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜੱਤ, ਇਹਦੀ ਵੀ ਨਾਲੇ ਸਮਾਪਤੀ ਹੈ ਜੀ।
ਹਾਂਜੀ।